ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਜੁੜ ਬੈਠੇ ਅਤੇ ਪਾਵਨ ਗੋਦਾ ਨਿਗਾ ਰੰਗ ਰਸ ਮਾਣ ਰਹੇ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪਾਪ ਪੁੰਨ। ਸਾਡੀ ਬੁੱਧੀ ਇਤਨੀ ਮਲੀਨ ਹੋ ਚੁੱਕੀ ਹੈ ਕਿ ਇਤਨੇ ਪਾਠ, ਇਤਨੀ ਕਥਾ, ਇਤਨੇ ਕੀਰਤਨ ਕਰਦਿਆਂ ਅਤੇ ਸੁਣਦਿਆਂ ਹੋਇਆਂ ਵੀ ਸਾਡੇ ਮਨ ਉੱਤੇ ਕੋਈ ਅਸਰ ਨਹੀਂ ਹੁੰਦਾ ਅਤੇ ਨਾ ਹੀ ਕੋਈ ਗੁਰਬਾਣੀ ਦੀ ਚੋਟ ਲੱਗਦੀ ਹੈ ਅਤੇ ਉਸੇ ਤਰ੍ਹਾਂ ਮਾਇਆ ਦੀ ਗੂੜੀ ਨੀਂਦ ਵਿੱਚ ਕੂਕ ਸੁੱਤੇ ਪਏ ਹਾਂ। ਜੇ ਕਦੇ ਮਾੜਾ ਮੋਟਾ ਮਾਨਸਿਕ ਹਲੇਰਾ ਜਾਂ ਬੈਰਾਗ ਆਉਂਦਾ ਵੀ ਹੈ ਤਾਂ ਉਹ ਹਲੇਰਾ ਵੀ ਸਾਡੇ ਮਨ ਦੇ ਵਿੱਚ ਜੰਮੀ ਹੋਈ ਗਿਲਾਨੀ ਦੀ ਹਵਾੜ ਨਾਲ ਛੇਤੀ ਹੀ ਉੱਡ ਪੁੱਡ ਜਾਂਦਾ ਹੈ ਅਤੇ ਅਸੀਂ ਉਸੇ ਅਣਭਿੱਜ ਪੱਥਰ ਦੇ ਪੱਥਰ ਬਣੇ ਰਹਿੰਦੇ ਹਾਂ ਅਤੇ ਉਸੇ ਪੁਰਾਣੇ ਮਨ ਦੇ ਸੁਭਾਅ ਦੀ ਪ੍ਰਣਾਲੀ ਵਿੱਚ ਰੁੜਦੇ ਜਾਂਦੇ ਹਾਂ। ਗੁਰਬਾਣੀ ਨੇ ਸਾਡੀ ਇਸ ਹਾਲਤ ਉੱਤੇ ਬੜਾ ਕਟਾਖਮਈ ਤਾਨਾ ਮਾਰਿਆ ਹੈ। ਮਨ ਮੂਰਖ ਅਜੂ ਨਹਿ ਸਮਝਤ, ਸਿੱਖ ਦੇ ਹਾਰਿਓ ਨੀਤ। ਇਸੇ ਤਰ੍ਹਾਂ ਅਸੀਂ ਆਪਣੀ ਹੀ ਘੜੀ ਹੋਈ ਪਾਪਾਂ ਦੀ ਜੇਵੜੀ ਨਾਲ ਕਰਮ ਕਰਦੇ ਹੋ ਕੇ ਤ੍ਰੈਗੁਣੀ ਮਾਇਕੀ ਘੁੰਮਣ ਘੇਰੀ ਵਿੱਚ ਗੋਤੇ ਖਾ ਰਹੇ ਹਾਂ ਅਤੇ ਘੋਰ ਨਰਕ ਭੋਗ ਰਹੇ ਹਾਂ। ਬੱਚਿਆਂ ਨੂੰ ਮਾਂ ਬਾਪ ਪਹਿਲਾਂ ਪਿਆਰ ਨਾਲ ਸਮਝਾਉਂਦੇ, ਪਿਆਰ ਨਾਲ ਘੂਰਦੇ ਅਤੇ ਤਾੜਨਾ ਕਰਦੇ ਹਨ, ਪਰ ਜੇ ਬੱਚਾ ਫਿਰ ਵੀ ਨਾ ਸੁਧਰੇ ਤਾਂ ਸਖਤ ਸਜ਼ਾ ਦਿੱਤੀ ਜਾਂਦੀ ਹੈ। ਜਿੰਨੀ ਨਾਮ ਵਿਸਾਰਿਆ ਵੋ ਕਰਮ ਕਮਾਵੇ ਹੋਰ, ਨਾਨਕ ਜੰਪੁਰ ਬੱਧੇ ਮਾਰੀਐ ਜੋ ਸੰਨੀ ਉੱਪਰ ਚੋਰ। ਫਰੀਦਾ ਤਿੰਨਾਂ ਮੁੱਖ ਡਰਾਵਣੇ, ਜਿਨ੍ਹਾਂ ਵਿਸਾਰਿਓ ਨਾਉ, ਇੱਥੇ ਦੁੱਖ ਘਨੇਰਿਆਂ ਅੱਗੇ ਠੌਰ ਨਾ ਠਾਓ। ਜਦ ਸਾਡੇ ਪਾਪਾਂ ਦੀ ਅੱਤ ਹੋ ਜਾਂਦੀ ਹੈ ਤਾਂ ਇਲਾਹੀ ਹੁਕਮ ਅਨੁਸਾਰ ਜਮਾਂ ਦਾ ਠੇਂਗਾ ਲੱਗਦਾ ਹੈ ਜੀ, ਤਾਂ ਅਸੀਂ ਮਾਇਕੀ ਨੀਂਦਰ ਤੋਂ ਜਾਗ ਕੇ ਹੇ ਰਾਮ ਆਖਦੇ ਹਾਂ ਅਤੇ ਕੰਨਾਂ ਨੂੰ ਹੱਥ ਲਾ ਕੇ ਤੋਬਾ ਕਰਦੇ ਹਾਂ। ਸਾਕਤ ਜਮ ਕੀ ਕਾਣ ਨਾ ਚੂਕੈ, ਜਮ ਕਾ ਡੰਡ ਨ ਕਬਹੂੰ ਮੁੱਕੈ। ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਮਧਾਣੀਆਂ ਤਿਉਂ ਮੱਥੇ ਧਰਮ ਰਾਏ। ਇਸ ਤਰ੍ਹਾਂ ਸਾਡੇ ਜੀਵਨ ਵਿੱਚ ਮੋੜ ਆਉਂਦਾ ਹੈ। ਅਸੀਂ ਸਤਸੰਗ ਦੁਆਰਾ ਆਤਮਿਕ ਜੀਵਨ ਸੇਧ ਲੈ ਕੇ ਪਾਠ ਪੂਜਾ ਕਰਮ ਧਰਮ ਆਦਿ ਸਾਧਨਾ ਕਰਨਾ ਸ਼ੁਰੂ ਕਰਦੇ ਹਾਂ, ਪਰ ਛੇਤੀ ਹੀ ਇਹ ਸਾਡੀ ਸਾਰੀ ਕਹਾਣੀ ਭੁੱਲ ਜਾਂਦੇ ਹਾਂ ਅਤੇ ਫਿਰ ਉਸੇ ਜਨਮ ਜਨਮਾਂਤਰਾਂ ਦੀ ਕਸੀ ਹੋਈ ਪੁਰਾਣੀ ਪ੍ਰਣਾਲੀ ਓਲਡ ਗਰੂਵ ਵਿੱਚ ਬਹਿਣ ਲੱਗ ਜਾਂਦੇ ਹਾਂ। ਅਕਾਲ ਪੁਰਖ ਨੇ ਆਪਣੀ ਪਿਆਰੀ ਅੰਸ਼ ਜੀਵ ਨੂੰ ਇਸ ਮਾਇਕੀ ਮੋਹ ਮਾਇਆ ਦੇ ਅਥਾਹ ਬਿਖਮ ਸੋਕ ਸਾਗਰ ਅਤੇ ਅੰਧ ਗਹਿਰਾ ਸੰਸਾਰ ਤੋਂ ਬਚਾਉਣ ਅਤੇ ਕੱਢਣ ਲਈ ਆਪਣੇ ਦਿਆਲੂ ਬਿਰਧ ਅਨੁਸਾਰ ਸਮੇਂ ਸਮੇਂ ਸਿਰ ਗੁਰੂ ਅਵਤਾਰ ਮਹਾਂਪੁਰਖ ਜੱਗ ਵਿੱਚ ਪਠਾਏ। ਉਹਨਾਂ ਨੇ ਆਪਣੀਆਂ ਜੀਵਨੀਆਂ ਅਤੇ ਬਾਣੀਆਂ ਰਾਹੀਂ ਸੱਚੀ ਸੁੱਚੀ ਆਤਮਿਕ ਸੇਧ ਦੇ ਕੇ ਸਾਨੂੰ ਇਸ ਮਾਇਕੀ ਪਾਪਾਂ ਦੀ ਗਿਲਾਨੀ ਤੋਂ ਬਚਣ ਅਤੇ ਨਿਕਲਣ ਲਈ ਉਪਦੇਸ਼ ਦਿੱਤੇ। ਗੁਰੂ ਬਾਬੇ ਨੇ ਵੀ ਸਾਨੂੰ ਪਾਪਾਂ ਦੀ ਗਿਲਾਨੀ ਤੋਂ ਬਚਣ ਅਤੇ ਨਿਕਲਣ ਲਈ ਸੌਖੇ ਅਤੇ ਸੋਹਣੇ ਉਪਦੇਸ਼ ਦਿੱਤੇ ਹਨ। ਹਾਂਜੀ, ਹੋਰ ਪੀਰ ਅਵਤਾਰ ਆਏ, ਉਹਨਾਂ ਨੇ ਉਪਦੇਸ਼ ਦਿੱਤੇ ਹਨ, ਪਰ ਗੁਰੂ ਬਾਬੇ ਨੇ ਪਾਪਾਂ ਦੀ ਗਿਲਾਨੀ ਤੋਂ ਬਚਣ ਅਤੇ ਨਿਕਲਣ ਲਈ ਸੌਖੇ ਅਤੇ ਸੋਹਣੇ ਉਪਦੇਸ਼ ਦਿੱਤੇ ਹਨ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਅਵਰ ਉਪਾਏ ਸਭ ਤਿਆਗਿਆ, ਦਾਰੂ ਨਾਮ ਲਿਆ, ਤਾਪ ਪਾਪ ਸਭ ਮਿਟੇ, ਰੋਗ ਸੀਤਲ ਮਨ ਪਿਆ। ਮੇਰੇ ਮਨ ਨਾਮ ਨਿਤ ਨਿਤ ਲੇ, ਜਲਤ ਨਾਹੀ ਅਗਨ ਸਾਗਰ ਸੂਖ ਮਨ ਤਨ ਦੇ। ਜਿਸ ਮਨ ਵਸੈ ਪਾਰ ਬ੍ਰਹਮ, ਨਿਕਟ ਨਾ ਆਵੇ ਪੀਰ, ਭੁੱਖ ਤਿੱਖ ਤਿਸ ਨਾ ਵਿਆਪਈ, ਜਮ ਨਹੀਂ ਆਵੇ ਨੀਰ। ਸਾਡਾ ਮਨ ਬੜਾ ਚੰਚਲ ਅਤੇ ਲਾਈ ਲੱਗ ਹੈ ਜੀ। ਜਿੰਨੀ ਲਾਈ ਗੱਲੀ ਉਸੇ ਨਾਲ ਉੱਠ ਚੱਲੀ ਦੀ ਕਹਾਵਤ ਅਨੁਸਾਰ ਸਾਡਾ ਮਨ ਬਹੁਤ ਛੇਤੀ ਬਾਹਰਲਾ ਅਸਰ ਗ੍ਰਹਿਣ ਕਰਕੇ ਤਾਤਾ ਸੀਰਾ ਹੋ ਜਾਂਦਾ ਹੈ। ਅਸੀਂ ਜਨਮਾਂ ਜਨਮਾਂਤਰਾਂ ਤੋਂ ਬੇਅੰਤ ਬਾਹਰਲੇ ਅਸਰ ਗ੍ਰਹਿਣ ਕਰਦੇ ਆਏ ਹਾਂ। ਉਹਨਾਂ ਖਿਆਲਾਂ ਨੂੰ ਦੁਹਰਾ ਕੇ ਜਾਂ ਉਹਨਾਂ ਖਿਆਲਾਂ ਨੂੰ ਘੋਟ ਕੇ ਰਿਪੀਟ ਕਰਕੇ ਆਪਣੇ ਅੰਤਸ਼ਕਰਨ ਦੇ ਸਟੋਰ ਵਿੱਚ ਜਮ੍ਹਾਂ ਕੀਤਾ ਹੋਇਆ ਹੈ। ਜਦ ਕੋਈ ਬਾਹਰਲੀ ਉਕਸਾਹਟ ਮਿਲਦੀ ਹੈ ਤਾਂ ਅੰਤਸ਼ਕਰਨ ਦੀਆਂ ਡੂੰਘੀਆਂ ਤਹਾਂ ਵਿੱਚੋਂ ਪੁਰਾਣੀ ਮਾਨਸਿਕ ਗਿਲਾਨੀ ਦੀ ਹਵਾੜ ਉੱਭਰ ਆਉਂਦੀ ਹੈ। ਅਸੀਂ ਉਸ ਮਾਨਸਿਕ ਰੰਗਤ ਦੇ ਅਸਰ ਹੇਠ ਬੇਬਸ ਕਰਮਬੱਧ ਹੋ ਕੇ ਅਨੇਕਾਂ ਕਿਸਮ ਦੀਆਂ ਨੀਵੀਆਂ ਰੁਚੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ ਅਤੇ ਜਾਣਦੇ ਬੁੱਝਦੇ ਹੋਏ ਭੈੜੇ ਕਰਮ ਜਾਂ ਪਾਪ ਕਮਾਉਂਦੇ ਹਾਂ। ਹਾਂਜੀ, ਜਾਣਦੇ ਬੁੱਝਦੇ ਹੋਏ ਵੀ ਅਸੀਂ ਭੈੜੇ ਕਰਮ ਜਾਂ ਭੈੜੇ ਪਾਪ ਕਮਾਉਂਦੇ ਹਾਂ, ਕਿਉਂਕਿ ਉਹ ਅੰਤਸ਼ਕਰਨ ਦੀਆਂ ਡੂੰਘੀਆਂ ਤਹਾਂ ਵਿੱਚ ਪੁਰਾਣੀ ਮਾਨਸਿਕ ਗਿਲਾਨੀ ਦੀ ਹਵਾੜ ਜਿਹੜੀ ਹੈ ਉਹ ਉੱਭਰ ਕੇ ਆਉਂਦੀ ਹੈ ਅਤੇ ਅਸੀਂ ਮਾਨਸਿਕ ਰੰਗਤ ਅਸਰ ਦੇ ਵਿੱਚ ਬੇਬਸ ਕਰਮਬੱਧ ਹੋ ਕੇ ਅਨੇਕਾਂ ਕਿਸਮ ਦੀਆਂ ਨੀਵੀਆਂ ਰੁਚੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ। ਜਾਣ ਬੂਝ ਕੇ ਬਾਵਰੇ ਤੈਂ ਕਾਜ ਬਿਗਾਰਿਓ, ਪਾਪ ਕਰਤ ਸੁਖਚਿਓ ਨਹੀਂ ਨਹਿ ਗਰਭ ਨਿਵਾਰਿਓ। ਕਬੀਰ, ਮਨ ਜਾਣੇ ਸਭ ਬਾਤ, ਜਾਣਤ ਹੀ ਔਗਣ ਕਰੇ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੇ। ਇਸੇ ਤਰ੍ਹਾਂ ਸਾਡੇ ਮਨ ਦੇ ਨੀਵੇਂ ਖਿਆਲਾਂ, ਨੀਵੀਆਂ ਰੁਚੀਆਂ, ਮਲੀਨ ਰੰਗਤ, ਮਾਨਸਿਕ ਗਿਲਾਨੀ, ਭੈੜੇ ਕਰਮਾਂ, ਪਾਪਾਂ ਲਈ ਅਸੀਂ ਆਪ ਹੀ ਜ਼ਿੰਮੇਵਾਰ ਹਾਂ। ਹਾਂਜੀ, ਸਾਡੇ ਮਨ ਦੇ ਇਹ ਜੋ ਭੈੜੇ ਕਰਮ ਹਨ, ਮਾਨਸਿਕ ਗਿਲਾਨੀ ਹੈ, ਮਲੀਨ ਰੰਗਤ ਹੈ, ਪਾਪਾਂ ਲਈ ਅਸੀਂ ਆਪ ਜ਼ਿੰਮੇਵਾਰ ਹਾਂ ਅਤੇ ਇਸ ਦਾ ਨਤੀਜਾ ਵੀ ਸਾਡੇ ਜੀਵ ਨੂੰ ਹੀ ਭੁਗਤਣਾ ਪੈਂਦਾ ਹੈ। ਸਾਡੇ ਨੀਵੇਂ ਖਿਆਲਾਂ ਜਾਂ ਰੁਚੀਆਂ ਦਾ ਕਾਰਨ ਸਾਡੀ ਸੰਗਤ ਹੀ ਹੈ। ਹਾਂਜੀ, ਹੁਣ ਨੀਵੀਆਂ ਰੁਚੀਆਂ ਦਾ ਪਤਾ ਚੱਲ ਗਿਆ ਕਿ ਪਾਪਾਂ ਦੇ ਜ਼ਿੰਮੇਵਾਰ ਅਸੀਂ ਹਾਂ, ਪਰ ਇਸ ਦਾ ਜਿਹੜਾ ਮੂਲ ਕਾਰਨ ਹੈ ਉਹ ਸਾਡੀ ਸੰਗਤ ਹੈ। ਸੰਗਤ ਸਿਰਫ ਇਨਸਾਨਾਂ ਦੀ ਨਹੀਂ ਹੁੰਦੀ, ਬਲਕਿ ਕਿਤਾਬਾਂ, ਖਿਆਲਾਂ, ਯਾਦਾਂ ਦੀ ਵੀ ਸੰਗਤ ਹੁੰਦੀ ਹੈ। ਬੰਦਿਆਂ ਦੀ ਸੰਗਤ ਤੋਂ ਤਾਂ ਅਲਿਪਤ ਰਹਿ ਸਕਦੇ ਹਾਂ, ਪਰ ਸਾਡੇ ਅੰਤਸ਼ਕਰਨ ਦੀਆਂ ਤਹਾਂ ਵਿੱਚ ਦੀ ਹਵਾੜ ਤੋਂ ਬਚਿਆ ਨਹੀਂ ਜਾ ਸਕਦਾ। ਉਹ ਤਾਂ ਆਪੇ ਸਹਿਜ ਸੁਭਾਏ ਅੰਦਰੋਂ ਉੱਭਰਦੀ ਹੈ ਅਤੇ ਸਾਡੀਆਂ ਰੁਚੀਆਂ ਨੂੰ ਗੰਧਲਾ ਕਰਦੀ ਹੈ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਇਸ ਲਈ ਸਾਨੂੰ ਗੁਰੂ ਬਾਬੇ ਨੇ ਗੁਰਬਾਣੀ ਅਨੁਸਾਰ ਉੱਚੀ ਸੁੱਚੀ ਸਾਧ ਸੰਗਤ ਕਰਨ ਦੀ ਤਾਕੀਦ ਕੀਤੀ ਹੈ। ਮਹਾਂ ਪਵਿੱਤਰ ਸਾਧ ਕਾ ਸੰਗ, ਜਿਸ ਭੇਟਤ ਲਾਗੇ ਪ੍ਰਭ ਰੰਗ। ਸੰਤਨ ਸਿਉਂ ਮੇਰੀ ਲੇਵਾ ਦੇਵੀ, ਸੰਤਨ ਸਿਉਂ ਵਿਵਹਾਰਾ, ਸੰਤਨ ਸਿਉਂ ਹਮ ਲਾਹਾ ਖਾਟਿਆ, ਹਰ ਭਗਤ ਭਰੇ ਭੰਡਾਰਾ। ਸਾਧ ਸੰਗਤ ਕੇ ਬਾਸ ਬਹਿ, ਕਲ ਮਲ ਸਭ ਨਸਨਾ, ਪ੍ਰਭ ਸੇਤੀ ਰੰਗ ਰਾਤਿਆ, ਤਾਂ ਤੇ ਗਰਭ ਨ ਗਰਸਨਾ। ਹੋ ਕਿਰਪਾਲ ਸਵਾਮੀ ਮੇਰੇ, ਸੰਤਾਂ ਸੰਗ ਬਿਹਾਵੈ, ਤੁਦੋਂ ਭੁੱਲੇ ਸੇ ਜਮ ਜਮ ਮਰਦੇ, ਤਿਨ ਕਦੇ ਨ ਚੂਕਨ ਹਾਵੈ। ਸੰਤ ਮੰਡਲ ਮੈਂ ਹਰ ਮਨ ਵਸੈ, ਸੰਤ ਮੰਡਲ ਮੈਂ ਦੁਰਤ ਸਭ ਨਸੈ, ਸੰਤ ਮੰਡਲ ਮੈਂ ਨਿਰਮਲ ਰੀਤ, ਸੰਤ ਸੰਗ ਹੋਏ ਏਕ ਪ੍ਰੀਤ। ਮਾਧੋ ਸਾਧੂ ਜਨ ਦੇਹੋ ਮਿਲਾਏ, ਦੇਖਤ ਦਰਸ ਪਾਪ ਸਭ ਨਾਸੈ, ਪਵਿੱਤਰ ਪਰਮ ਪਦ ਪਾਏ। ਹਾਂਜੀ, ਮਾਧੋ ਸਾਧੂ ਜਨ ਦੇਹ ਮਿਲਾਏ, ਦੇਖਤ ਦਰਸ ਪਾਪ ਸਭ ਨਾਸੈ, ਪਵਿੱਤਰ ਪਰਮ ਪਦ ਪਾਏ। ਇਸ ਦੇ ਉਲਟ ਜਦ ਸਾਡੇ ਅੰਦਰੋਂ ਮਲੀਨ ਖਿਆਲ ਉੱਠਦੇ ਹਨ, ਅਸੀਂ ਉਹਨਾਂ ਨੂੰ ਹੋਰ ਘੋਟਦੇ ਹਾਂ ਜਾਂ ਹੋਰ ਅਭਿਆਸ ਕਰਦੇ ਹਾਂ। ਇਸ ਤਰ੍ਹਾਂ ਨੀਵੇਂ ਖਿਆਲ ਸਾਡੇ ਮਨ ਦੀਆਂ ਡੂੰਘਿਆਈਆਂ ਵਿੱਚ ਹੋਰ ਧੱਸਦੇ ਵਸਦੇ ਰਸਦੇ ਜਾਂਦੇ ਹਨ ਅਤੇ ਸਮਾਂ ਪਾ ਕੇ ਸਾਡੇ ਅੰਤਸ਼ਕਰਨ ਵਿੱਚ ਧੱਸ ਰਸ ਜਾਂਦੇ ਹਨ ਅਤੇ ਸਾਡਾ ਸੁਭਾਅ ਜਾਂ ਸਾਡਾ ਆਚਰਣ ਬਣ ਜਾਂਦਾ ਹੈ, ਜੋ ਮੌਕਾ ਮਿਲਣ ਦੀ ਹਵਾੜ ਦੀ ਸ਼ਕਲ ਵਿੱਚ ਬਾਹਰ ਪ੍ਰਗਟ ਹੁੰਦਾ ਹੈ, ਜਿਸ ਦੁਆਰਾ ਸਾਡੇ ਕਰਮ ਜਾਂ ਭਾਗ ਬਣਦੇ ਹਨ। ਉੱਪਰਲੀ ਵਿਚਾਰ ਤੋਂ ਪਤਾ ਲੱਗਾ ਕਿ ਸੰਗਤ ਦੇ ਅਸਰ ਗ੍ਰਹਿਣ ਕਰਨ ਨਾਲ ਹੀ ਸਾਡੇ ਮਨ ਨੂੰ ਚੰਗੀ ਜਾਂ ਮਾੜੀ ਰੰਗਤ ਚੜ੍ਹਦੀ ਹੈ। ਹਾਂਜੀ, ਇਹ ਪਤਾ ਚੱਲ ਗਿਆ ਕਿ ਸੰਗਤ ਦੇ ਅਸਰ ਗ੍ਰਹਿਣ ਕਰਨ ਨਾਲ ਹੀ ਸਾਡੇ ਮਨ ਨੂੰ ਚੰਗੀ ਜਾਂ ਮਾੜੀ ਰੰਗਤ ਚੜ੍ਹਦੀ ਹੈ। ਸੰਗਤ ਕਈ ਕਿਸਮ ਦੀ ਹੁੰਦੀ ਹੈ, ਜਿਹਾ ਕਿ ਸ਼ਖਸੀ ਸੰਗਤ, ਲਿਖਤੀ ਸੰਗਤ, ਖਿਆਲੀ ਸੰਗਤ, ਬਚਨਾਂ ਦੀ ਸੰਗਤ, ਨਿਗਾਹ ਦੀ ਸੰਗਤ, ਮੁਰਦਿਆਂ ਦੀ ਸੰਗਤ ਆਦਿ। ਸ਼ਖਸੀ ਅਤੇ ਲਿਖਤੀ ਸੰਗਤ ਦੇ ਅਸਰ ਤੋਂ ਤਾਂ ਸਾਰੇ ਵਾਕਫ ਹਨ ਜਾਂ ਤਜਰਬੇ ਵਿੱਚ ਆਇਆ ਹੋਏਗਾ, ਪਰ ਖਿਆਲੀ ਸੰਗਤ ਸੂਖਮ ਹੋਣ ਕਾਰਨ ਇਸ ਤੋਂ ਲੋਕ ਅਣਜਾਣ ਅਤੇ ਬੇਪਰਵਾਹ ਹਨ। ਅਸਲ ਵਿੱਚ ਹਰ ਇਨਸਾਨ ਆਪਣੇ ਖਿਆਲਾਂ ਅਤੇ ਸੋਚਣੇ ਅਨੁਸਾਰ ਆਪਣੇ ਅੰਦਰ ਚੰਗੀ ਜਾਂ ਮਾੜੀ ਦੁਨੀਆ ਰਚਦਾ ਅਤੇ ਵਸਾਉਂਦਾ ਹੈ। ਧਿਆਨ ਦੇਣਾ ਜੀ, ਹਰ ਇੱਕ ਇਨਸਾਨ ਆਪਣੇ ਖਿਆਲਾਂ ਅਤੇ ਸੋਚਣੇ ਅਨੁਸਾਰ ਆਪਣੇ ਅੰਦਰ ਚੰਗੀ ਜਾਂ ਮਾੜੀ ਦੁਨੀਆ ਰਚਦਾ ਅਤੇ ਵਸਾਉਂਦਾ ਹੈ। ਜਦ ਸਾਨੂੰ ਕੋਈ ਬੰਦਾ ਚੇਤੇ ਆਉਂਦਾ ਹੈ, ਉਸਦੇ ਚੰਗੇ ਮਾੜੇ ਗੁਣ ਔਗਣ ਸਾਡੇ ਮਨ ਦੇ ਸ਼ੀਸ਼ੇ ਉੱਤੇ ਉੱਗੜ ਆਉਂਦੇ ਹਨ। ਜੇਕਰ ਕਿਸੇ ਉੱਚੇ ਜੀਵਨ ਵਾਲਾ ਗੁਰਮੁਖ ਪਿਆਰੇ ਦੀ ਯਾਦ ਆਵੇ ਤਾਂ ਸਾਡਾ ਤਨ ਮਨ ਹਿਰਦਾ ਸ਼ਰਧਾ ਭਾਵਨੀ ਪ੍ਰੀਤ ਪ੍ਰੇਮ ਰਸ ਚਾਉ ਖੇੜੇ ਅਤੇ ਸ਼ਾਂਤੀ ਨਾਲ ਭਰਪੂਰ ਹੋ ਜਾਂਦਾ ਹੈ। ਦੂਜੇ ਪਾਸੇ ਜੇ ਕੋਈ ਮਨਮੁੱਖ ਚੇਤੇ ਆਵੇ ਜਿਸ ਨਾਲ ਸਾਨੂੰ ਨਫ਼ਰਤ ਐਲਰਜੀ ਹੋਵੇ ਤਾਂ ਫੌਰਨ ਸਾਡਾ ਮਨ ਤਨ ਹਿਰਦਾ ਈਰਖਾ ਦੁਆਇਤ ਕ੍ਰੋਧ ਅਤੇ ਨਫ਼ਰਤ ਨਾਲ ਭਰ ਜਾਂਦਾ ਹੈ ਅਤੇ ਮਲੀਨ ਹੋ ਜਾਂਦਾ ਹੈ, ਜਿਸ ਦਾ ਅਸਰ ਸਾਡੀਆਂ ਅੱਖਾਂ ਵਿੱਚ ਨਫ਼ਰਤ ਅਤੇ ਕ੍ਰੋਧ ਦੀ ਝਲਕ ਉੱਤੇ ਅਤੇ ਮੱਥੇ ਉੱਤੇ ਤਿਊੜੀਆਂ ਰਾਹੀਂ ਫੌਰਨ ਪ੍ਰਗਟ ਹੋ ਜਾਂਦਾ ਹੈ। ਕਈ ਵਾਰੀ ਸਾਡੇ ਸਮੁੱਚੇ ਸਰੀਰ ਨੂੰ ਸਣ ਕੱਪੜੀ ਕ੍ਰੋਧ ਅਤੇ ਘੇਲਾਂ ਦੀ ਅੱਗ ਲੱਗ ਜਾਂਦੀ ਹੈ, ਜਿਸ ਦਾ ਅਸਰ ਢੇਰ ਚਿਰ ਤਾਈਂ ਰਹਿੰਦਾ ਹੈ ਅਤੇ ਅਸੀਂ ਆਪਣੀ ਲਾਈ ਹੋਈ ਗੁੱਝੀ ਅੱਗ ਵਿੱਚ ਸੜਦੇ ਰਹਿੰਦੇ ਹਾਂ। ਸਾਡੀ ਅੰਦਰਲੀ ਖਿਆਲੀ ਦੁਨੀਆ ਵਿੱਚ ਉੱਤਮ ਪੁਰਸ਼ ਤਾਂ ਥੋੜ੍ਹੇ ਹੀ ਹਨ ਅਤੇ ਸਾਨੂੰ ਯਾਦ ਵੀ ਘੱਟ ਹੀ ਆਉਂਦੇ ਹਨ, ਪਰ ਨੀਵੀਆਂ ਰੁਚੀਆਂ ਵਾਲੇ ਲੋਕਾਂ ਦੀ ਅਤੇ ਸਾਡੀ ਖਿਆਲੀ ਦੁਨੀਆ ਵਿੱਚ ਭੀੜ ਲੱਗੀ ਹੋਈ ਹੈ, ਜੋ ਸਾਡੀ ਮਾਨਸਿਕ ਦੁਨੀਆ ਵਿੱਚ ਦਿਨ ਰਾਤ ਭੜਥੂ ਪਾਈ ਰੱਖਦੇ ਹਨ। ਜੇ ਇੱਕ ਮਨਮੁੱਖ ਦੀ ਖਿਆਲੀ ਸੰਗਤ ਦਾ ਭਾਂਬੜ ਠੰਡਾ ਹੁੰਦਾ ਹੈ ਤਾਂ ਦੂਜਾ ਮਨਮੁੱਖ ਯਾਦ ਆ ਜਾਂਦਾ ਹੈ ਅਤੇ ਫਿਰ ਉਸੇ ਤਰ੍ਹਾਂ ਨਫ਼ਰਤ ਅਤੇ ਕ੍ਰੋਧ ਦੇ ਭਾਂਬੜ ਵਿੱਚੋਂ ਦੀ ਲੰਘਣਾ ਪੈਂਦਾ ਹੈ। ਇਸ ਤਰ੍ਹਾਂ ਆਪਣੇ ਅੰਦਰ ਆਪੋ ਵਸਾਈ ਹੋਈ ਖਿਆਲੀ ਦੁਨੀਆ ਦੀ ਨਫ਼ਰਤ ਵੈਰ ਵਿਰੋਧ ਕ੍ਰੋਧ ਦੇ ਭਾਂਬੜ ਵਿੱਚ ਸੜਦੇ ਬਲਦੇ ਕੁਲਝਦੇ ਰਹਿੰਦੇ ਹਾਂ, ਜਿਸ ਨਾਲ ਸਾਡਾ ਮਨ ਮਨੂਰ ਹੋ ਜਾਂਦਾ ਹੈ। ਬਾਹਰਲੀ ਸੰਗਤ ਤੋਂ ਅਸੀਂ ਅਲੇਪ ਰਹਿ ਕੇ ਬਚ ਸਕਦੇ ਹਾਂ, ਪਰ ਸਾਡੇ ਮਨ ਦੀਆਂ ਧੁਰ ਤਹਿਾਂ ਦੇ ਵਿੱਚ ਵਸਾਈ ਹੋਈ ਖਿਆਲੀ ਦੁਨੀਆ ਦੇ ਅਸਰ ਤੋਂ ਬਚਣਾ ਅਤ ਕਠਿਨ ਹੈ, ਕਿਉਂਕਿ ਇਹ ਤਾਂ ਦਿਨ ਰਾਤ ਸਾਡੇ ਰਗੋ ਰੇਸ਼ੇ ਵਿੱਚ ਵਸ ਰਹੀ ਹੈ। ਜਦ ਕਦੇ ਸਾਡਾ ਮਨ ਬਾਹਰਲੇ ਰੁਝੇਵੇਂ ਤੋਂ ਵਿਹਲਾ ਹੁੰਦਾ ਹੈ ਜਾਂ ਕੋਈ ਉਹਨੂੰ ਯਾਦ ਕਰਵਾ ਲਵੇ ਤਾਂ ਅੰਤਰੀਵ ਰੋਸੇ ਗਿਲੇ ਈਰਖਾ ਦੁਆਇਤ ਵੈਰ ਵਿਰੋਧ ਦੀਆਂ ਗੁੱਝੀਆਂ ਮਿਸਲਾਂ ਅਨਰਿਟਨ ਕੇਸ ਫਾਈਲਸ ਖੋਲ੍ਹ ਕੇ ਅਸੀਂ ਖਾਮ ਖਾ ਮਾਨਸਿਕ ਕਲਪਨਾ ਕਲੇਸ਼ ਕਿਰਜਨਾ ਅਤੇ ਸਾੜੇ ਸਹੇੜ ਕੇ ਦੁਖੀ ਹੁੰਦੇ ਰਹਿੰਦੇ ਹਾਂ। ਇੱਥੇ ਹੀ ਬਸ ਨਹੀਂ, ਇਹੋ ਜਿਹੀਆਂ ਹਾਨੀਕਾਰਕ ਕਲਪਨਾਵਾਂ ਦੇ ਜ਼ਹਿਰ ਨਾਲ ਹਰ ਵਾਰ ਘੋਟਣ ਨਾਲ ਮਨ ਅਤੇ ਅੰਤਸ਼ਕਰਨ ਵਿੱਚ ਇਹ ਮਾਨਸਿਕ ਗਿਲਾਨੀ ਹੋਰ ਵੱਧਦੀ ਅਤੇ ਵਸਦੀ ਜਾਂਦੀ ਹੈ, ਜਿਸ ਨਾਲ ਮਨ ਮਨੂਰ ਹੋ ਕੇ ਉੱਚੇ ਆਤਮਕ ਖਿਆਲਾਂ ਨੂੰ ਗ੍ਰਹਿਣ ਕਰਨ ਤੋਂ ਅਸਮਰਥ ਹੋ ਜਾਂਦਾ ਹੈ ਅਤੇ ਅਗਲੇ ਜਨਮਾਂ ਵਿੱਚ ਵੀ ਇਹ ਜ਼ਹਿਰੀਲੀ ਗਿਲਾਨੀ ਨਾਲ ਜਾਂਦੀ ਹੈ। ਇਹੋ ਜਿਹੀ ਮਾਨਸਿਕ ਗਿਲਾਨੀ ਵਿੱਚੋਂ ਨੀਵੇਂ ਖਿਆਲ ਨੀਵੀਆਂ ਰੁਚੀਆਂ ਨੀਵੇਂ ਕਰਮ ਅਥਵਾ ਪਾਪ ਹੀ ਉਪਜਦੇ ਹਨ ਜੀ। ਜੇ ਕੋਈ ਚੰਗੇ ਖਿਆਲ ਜਾਂ ਪੁੰਨ ਚੰਗੇ ਕਰਮ ਕਰਦੇ ਵੀ ਹਾਂ ਤਾਂ ਉਹ ਵੀ ਹੋਮੇ ਵੇਲੇ ਹੀ ਹੁੰਦੇ ਹਨ। ਹੋਂ ਵਿੱਚ ਸਚਿਆਰ ਕੂੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ। ਉੱਪਰ ਦੱਸੀ ਮਾਨਸਿਕ ਗਿਲਾਨੀ ਦੀ ਅੱਗ ਦੇ ਭਾਂਬੜ ਵਿੱਚ ਸਾਰੀ ਦੁਨੀਆ ਲਿਪਟੀ ਹੋਈ ਹੈ। ਹਾਂਜੀ, ਇਹ ਮਾਨਸਿਕ ਗਿਲਾਨੀ ਦੀ ਅੱਗ ਦੇ ਭਾਂਬੜ ਵਿੱਚ ਸਾਰੀ ਦੁਨੀਆ ਲਿਪਟੀ ਹੋਈ ਹੈ। ਗੁੱਝੀ ਭਾਏ ਜਲੇ ਸੰਸਾਰਾ, ਭਗਤ ਨਾ ਵਿਆਪੈ ਮਾਇਆ। ਇਹ ਗੁੱਝੀ ਅੱਗ ਤੋਂ ਬਚਣ ਦਾ ਸਾਧਨ ਗੁਰਬਾਣੀ ਵਿੱਚ ਇਉਂ ਦੱਸਿਆ ਗਿਆ ਹੈ। ਹਾਂਜੀ, ਜੇ ਕੋਈ ਗੁੱਝੀ ਅੱਗ ਤੋਂ ਬਚਣਾ ਚਾਹੁੰਦਾ ਹੈ ਤਾਂ ਉਸਦਾ ਸਾਧਨ ਹੈ ਜੋ ਗੁਰਬਾਣੀ ਵਿੱਚ ਇਉਂ ਦੱਸਿਆ ਗਿਆ ਹੈ। ਮਨ ਮੇਰੇ ਗਹੋ ਹਰ ਨਾਮ ਕਾ ਓਲਾ, ਤੁਝੇ ਨਾ ਲਾਗੈ ਤਾਤਾ ਝੋਲਾ। ਇਹੋ ਜਗ ਜਲਤਾ ਦੇਖ ਕੇ ਭੱਜ ਪੇ ਹਰ ਸ਼ਰਨਾਈ ਰਾਮ, ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸ਼ਰਨਾਈ। ਪਿੱਛੇ ਦੱਸਿਆ ਜਾ ਚੁੱਕਿਆ ਹੈ ਕਿ ਸਾਰੇ ਦੈਵੀ ਗੁਣ ਆਤਮਕ ਦਾਤਾਂ ਇਹ ਅਕਾਲ ਪੁਰਖ ਦੇ ਪ੍ਰਕਾਸ਼ ਨਾਮ ਤੋਂ ਉਪਜਦੀਆਂ ਹਨ ਅਤੇ ਸਾਰੇ ਔਗਣ ਸਾਰੇ ਨੀਵੇਂ ਖਿਆਲ ਨੀਵੀਆਂ ਰੁਚੀਆਂ ਪਾਪ ਜਿਹੜੇ ਹਨ ਇਹ ਤ੍ਰੈਗੁਣੀ ਮਾਇਆ ਦੇ ਹਨੇਰ ਜਾਂ ਭਰਮ ਵਿੱਚੋਂ ਉਪਜਦੇ ਹਨ। माया अकाल पुरख दे प्रकाश दी गैर हाजरी या अनहोन दा ही नाउं है। हां जी, जे कोई माया दा असली अर्थ सुन जानना चाहुंदा है ता माया अकाल पुरख दे प्रकाश नाम दी गैर हाजरी या उदी अनहोन दा नाउं है। इस तो स्पष्ट है कि नाम दे प्रकाश होन नाल आपे ही माया दा हनेर दूर हो जांदा है ते उस दे लाओ लश्कर होमे काम क्रोध लोभ मोह अहंकार उना तो उपजे सारे नीवे ख्याल नीवियां रुचियां पाप आदि सब खत्म हो जांदे हन। माया दे इस अंध गुबार ते हनेर नूं भी भरम किया जांदा है। ऐसा तैं जग भरम लाया कैसे बुझे जब मोया है माया। साधो ए जग भरम पुलाना राम नाम का सिमरन छोड़िया माया हाथ बिकाना। माया मोह कड़े कड़ पचिया बिन नावे प्रम 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 खपिया। ए परम रूपी माया दे हनेर नू दूर करन लई गुरु बाबे ने गुरबाणी विच ए विधि दसी है। अंतर शब्द मिटिया अज्ञान अंधेरा हां जी राम नाम रस चाखिया हर नामा हर तार कहो कबीर कंचन पया भ्रम गया समुंदर पार। ए सारे लेख दियां विचारां विचों एक जरूरी ते दीर्घ चुनौती हां जी इंपॉर्टेंट एंड क्रूशल चॉइस साडे सामने आउंदी है। ओ ए है कि जीवन दे हेठ लिखियां पक्खां दा निर्णा डिस्क्रिमिनेशन करके असी अपने जीवन नूं उचेरी चंगेरी कल्याण रूपी उच्ची सुची सेध देनी है। इस लई इन्हां पक्खां दी चुनौती करके अते इन्हां पक्खां नूं कमा के अपने जीवन अपना जीवन जो है वह सफला करना है। हाँ जी, केड़े केड़े पक्ख हन? चंगे ख्याल या माड़े ख्याल? हाँ जी, केवल पढ़ना सुनना नहीं, इन्हां नूं जीवन विच कमाउणा है। चंगे ख्याल या माड़े ख्याल, चंगियां रुचियां या माड़ियां रुचियां, दैवी कर्म या नीवे कर्म, निर्मल मन या मैला मन, साध संगत या कुसंगत, पुन या पाप, आत्मक मंडल या माइकी मंडल, आत्मक प्रकाश आत्मक रस या माइकी परम या माइकी अनरस, आत्मक तन या माइकी तन, आत्मक खुशी या माइकी खुशी, स्वर्ग या नरक, जीवन या मौत, गुरमत या मनमत, गुरमुख या मनमुख, अनुभव या दिमागी ज्ञान। ये चुनौती कीते बगैर साडे जीवन विच कोई परिवर्तन या कोई तब्दीली नहीं हो सकती। साडे जीवन दी किश्ती बगैर किसे सेध दे माया दे बिखम अगन शोक सागर दे तूफाना विच फिर गोते खांदी रहेगी। पलच पलच सगली मुई झूठे तंदे मोह। इसका प्रतक सबूत ए है कि इतने पाठ पूजा इतने कर्म धर्म आदि साधना करदिया होया भी साडे जीवन विच कोई तब्दीली नहीं आउंदी। असी उसे माइकी गिलानी दी पुरानी प्रणाली विच रुड़े जा रहे हैं। ये चुनौती अनुभवी आत्म ज्ञान वाली विवेक बुद्धि द्वारा ही हो सकती है। निरापुरा दिमागी ज्ञान निरिया पुरिया सियाणपां फिलासफियां सानू होर भंबल भूसियां ते अंध गुबार दे भरम भुलेखियां विच फसा दिंदियां हन। इस विचार नूं होर खोल के दसन की कोशिश की जाती है। माइकी भरम भुलावे दा हनेर ही सारे दुख कलेश जम जम जेवरी जम डंड आवागमन नरक दा मुढ़ला कारण है जी। हाँ जी, ये माइकी भरम भुलावे दा हनेर ये सारे दुख कलेश जम जम जेवरी जम डंड आवागमन नरक आदि का मुढ़ला कारण है। अते असी माइकी गिलानी दे बिखम अगन शोक सागर विच गोते खा रहे हाँ। दूसरा, आत्म प्रकाश दे चानन नाम विच सदीवी सुख अविनाशी खेम प्रीत प्रेम रस चाओ खेड़ा ते शांति दा वर्त वर्तारा है। जिस तरह सूरज वल मूह कीतिया रोशनी निग जीवन खेड़ा आदि अनेकां गुण सहजे प्रदान हो जाते हैं ते हनेरे वल आपे पिठ हो जाती है। इस दे उल्ट सूरज वल पिठ कीतिया या सूरज तो ओले हुंदिया सूरज दे अनेकां गुणियां तो वांझिया हो जाईदा है ते हनेर दे सारे औगण साडे पल्ले पै जांदे हन जिस कारण सानू अनेकां दुख कलेश भुगतने पैंदे हन। ऐन इसे तरह
ਜਦ ਅਸੀਂ ਨਾਮ ਦੇ ਪ੍ਰਕਾਸ਼ ਵੱਲ ਧਿਆਨ, ਯਾਦ ਜਾਂ ਸਿਮਰਨ ਕਰਦੇ ਹਾਂ ਤਾਂ ਸਾਡੇ ਅੰਦਰ ਸਾਰੇ ਇਲਾਹੀ ਆਤਮਕ ਗੁਣ ਸਹਿਜੇ ਪ੍ਰਵੇਸ਼ ਹੋ ਜਾਂਦੇ ਹਨ ਅਤੇ ਸਹਿਜੇ ਸਾਡੀ ਪਿੱਠ ਹਨੇਰ ਵੱਲ ਹੋ ਜਾਂਦੀ ਹੈ ਅਤੇ ਹਨੇਰੇ ਦੇ ਸਾਰੇ ਔਗਣਾਂ ਦੇ ਸਹਿਜੇ ਹੀ ਛੁਟਕਾਰਾ ਹੋ ਜਾਂਦਾ ਹੈ। ਇਹਨਾਂ ਦੋਹਾਂ ਜ਼ਰੂਰੀ ਦੀਰਘ ਹਾਲਤਾਂ ਵਿਚਕਾਰ ਇੱਕ ਗੁਪਤ ਨੁਕਤਾ, ਸੀਕਰਟ ਕਰੂਸ਼ਲ ਪੁਆਇੰਟ ਹੈ ਜਿਸ ਦੇ ਅੱਡ ਅੱਡ ਇੱਕ ਦੂਜੇ ਦੇ ਉਲਟ ਰਾਹ ਹਨ, ਜਿਨ੍ਹਾਂ ਦੁਆਰਾ ਸਾਡੀ ਚੰਗੀ ਜਾਂ ਮਾੜੀ ਜੀਵਨ ਸੇਧ ਬਣਦੀ ਹੈ। ਲਿਵ ਧਾਤ ਦੋਏ ਰਾਹ ਹੈ, ਹੁਕਮੀ ਕਾਰ ਕਮਾਏ। ਇਹ ਜ਼ਰੂਰੀ ਨੁਕਤਾ ਸਾਡੇ ਮਨ ਦੀ ਰੰਗਤ ਦਾ ਹੈ, ਧਿਆਨ ਦੇਣਾ ਜੀ। ਇਹ ਜ਼ਰੂਰੀ ਨੁਕਤਾ ਸਾਡੇ ਮਨ ਦੀ ਰੰਗਤ ਦਾ ਹੈ। ਮਲੀਨ ਮਨ ਵਿੱਚੋਂ ਸਾਡੇ ਜੀਵਨ ਦਾ ਰੁੱਖ ਅਵਸ਼ ਮਾਇਕੀ ਰਸਾਤਲ ਵੱਲ ਹੀ ਜਾਂਦਾ ਹੈ ਅਤੇ ਨਿਰਮਲ ਮਨ ਦੀ ਰੁਚੀ ਆਪੇ ਨਾਮ ਵੱਲ ਹੁੰਦੀ ਹੈ। ਇਸ ਤਰ੍ਹਾਂ ਚਾਨਣ ਹੋਣ ਨਾਲ ਹਨੇਰਾ ਆਪ ਹੀ ਅਲੋਪ ਹੋ ਜਾਂਦਾ ਹੈ, ਜਿਸ ਤਰ੍ਹਾਂ ਚਾਨਣ ਹੋਣ ਨਾਲ ਹਨੇਰਾ ਆਪ ਅਲੋਪ ਹੋ ਜਾਂਦਾ ਹੈ, ਕੱਢਣਾ ਨਹੀਂ ਪੈਂਦਾ, ਉਸੇ ਤਰ੍ਹਾਂ ਨਾਮ ਦੇ ਪ੍ਰਕਾਸ਼ ਹੋਣ ਨਾਲ ਮਾਇਕੀ ਭਰਮ ਭੁਲਾਵੇ ਦੇ ਹਨੇਰ, ਉਸ ਦੇ ਲਾਓ ਲਸ਼ਕਰ ਅਤੇ ਹਠੀਲੀ ਫੌਜ ਆਪੇ ਅਲੋਪ ਹੋ ਜਾਂਦੇ ਹਨ। ਇਸ ਵਿਚਾਰ ਦਾ ਅੰਤਲਾ ਸਿੱਟਾ ਜਾਂ ਨਿਚੋੜ ਇਹ ਹੈ ਕਿ ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਰਹਿਣਾ ਹੀ ਪਾਪ ਹੈ। ਹਾਂਜੀ, ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਰਹਿਣਾ ਹੀ ਪਾਪ ਹੈ, ਨਾਮ ਦੇ ਪ੍ਰਕਾਸ਼ ਮੰਡਲ ਵਿੱਚ ਵਿਚਰਨਾ ਹੀ ਪੁੰਨ ਹੈ। ਵਿਸ਼ਾ ਪਾਪ ਪੁੰਨ ਦਾ ਹੈ, ਅਥਵਾ ਅਕਾਲ ਪੁਰਖ ਦੀ ਭੁੱਲ ਹੀ ਪਾਪ ਹੈ ਅਤੇ ਯਾਦ ਹੀ ਪੁੰਨ ਹੈ। ਹਾਂਜੀ, ਅਕਾਲ ਪੁਰਖ ਦੀ ਭੁੱਲ ਹੀ ਪਾਪ ਹੈ ਅਤੇ ਅਕਾਲ ਪੁਰਖ ਦੀ ਯਾਦ ਹੀ ਪੁੰਨ ਹੈ। ਕੱਲ੍ਹ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਾਡੇ ਮਾਨਸਿਕ ਅਤੇ ਧਾਰਮਿਕ ਜੀਵਨ ਦਾ ਵਰਤਾਰਾ ਗੁਰਬਾਣੀ ਦੇ ਆਸ਼ੇ ਦੇ ਬਿਲਕੁਲ ਉਲਟ ਹੋ ਰਿਹਾ ਹੈ ਜੀ। ਜਿਹੜੀ ਗੱਲ ਨੂੰ ਭੁਲਾਉਣਾ ਹੈ ਉਸੇ ਗੱਲ ਨੂੰ ਯਾਦ ਕਰਕੇ, ਘੋਟ ਕੇ, ਸਿਮਰਨ ਕਰਕੇ ਦ੍ਰਿੜ ਕਰੀ ਜਾਂਦੇ ਹਾਂ। ਹਾਂਜੀ, ਸਾਡੇ ਮਨ ਦਾ ਵਰਤਾਰਾ ਇਹ ਬਿਲਕੁਲ ਗੁਰਬਾਣੀ ਦੇ ਆਸ਼ੇ ਦੇ ਉਲਟ ਹੈ। ਜਿਹੜੀ ਗੱਲ ਨੂੰ ਭੁਲਾਉਣਾ ਹੈ ਉਸੇ ਗੱਲ ਨੂੰ ਯਾਦ ਕਰਕੇ, ਘੋਟ ਕੇ, ਸਿਮਰਨ ਕਰਕੇ ਦ੍ਰਿੜ ਕਰੀ ਜਾਂਦੇ ਹਾਂ ਅਤੇ ਇਸ ਦੇ ਉਲਟ ਜਿਹੜੀ ਗੱਲ ਨੂੰ ਯਾਦ ਕਰਨਾ ਹੈ, ਅਭਿਆਸ ਕਰਨਾ ਹੈ, ਦ੍ਰਿੜਾਉਣਾ ਹੈ, ਉਸਨੂੰ ਬਿਲਕੁਲ ਭੁਲਾਈ ਬੈਠੇ ਹਾਂ, ਉਸ ਤੋਂ ਅਵੇਸਲੇ ਅਤੇ ਮਚਲੇ ਹੋਈ ਬੈਠੇ ਹਾਂ। ਕਾਚ ਬਿਹਾਜਨ ਕੰਚਨ ਛਾਡਨ, ਬੈਰੀ ਸੰਗ ਹੇਤ ਸਾਜਨ ਤਿਆਗ ਖਰੇ, ਹੋਵਨ ਕੌੜਾ ਅਨਹੋਵਨ ਮੀਠਾ, ਵਿਖਿਆ ਮੈਂ ਲਪਟਾਏ ਜਰੇ। ਗੁਰੂ ਬਾਬੇ ਨੇ ਸਾਨੂੰ ਇਸ ਜ਼ਰੂਰੀ ਨੁਕਤੇ ਦੀ ਬਾਬਤ ਇਉਂ ਪ੍ਰੇਰਣਾ ਅਤੇ ਅਗਵਾਈ ਕੀਤੀ ਹੈ। ਹਾਂਜੀ, ਇਹ ਜ਼ਰੂਰੀ ਨੁਕਤਾ ਹੈ ਕਿ ਅਸੀਂ ਭੁੱਲ ਵਿੱਚ ਰਹਿਣਾ ਹੈ ਕਿ ਯਾਦ ਵਿੱਚ ਰਹਿਣਾ ਹੈ, ਅਤੇ ਜਿਹੜੀ ਗੱਲ ਨੂੰ ਯਾਦ ਕਰਨਾ ਹੈ, ਅਭਿਆਸ ਕਰਨਾ ਹੈ, ਦ੍ਰਿੜਾਉਣਾ ਹੈ, ਉਹ ਅਸੀਂ ਬਿਲਕੁਲ ਭੁਲਾਈ ਬੈਠੇ ਹਾਂ। ਜਿਹੜੀ ਗੱਲ ਨੂੰ ਭੁਲਾਉਣਾ ਹੈ ਉਸ ਗੱਲ ਨੂੰ ਯਾਦ ਕਰਕੇ, ਘੋਟ ਕਰਕੇ, ਸਿਮਰਨ ਕਰਕੇ ਦ੍ਰਿੜ ਕਰੀ ਜਾਂਦੇ ਹਾਂ। ਗੁਰੂ ਬਾਬੇ ਨੇ ਸਾਨੂੰ ਇਸ ਜ਼ਰੂਰੀ ਨੁਕਤੇ ਦੀ ਬਾਬਤ ਇਉਂ ਪ੍ਰੇਰਣਾ ਅਤੇ ਅਗਵਾਈ ਕੀਤੀ ਹੈ। ਰੋਸ ਨ ਕਾਹੂ ਸੰਗ ਕਰੋ ਆਪਣ ਆਪ ਵਿਚਾਰ, ਪਰ ਕਾ ਬੁਰਾ ਨਾ ਰਾਖੋ ਚੀਤ, ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ, ਨਿੰਦਾ ਭਲੀ ਕਿਸੇ ਕੀ ਨਾਹੀਂ, ਦਇਆ ਛਿਮਾ ਤਨ ਪ੍ਰੀਤ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨਿਆਈ, ਸਾਂਝ ਕਰੀਜੈ ਗੁਣੈ ਕੇਰੀ, ਛੋੜ ਔਗਣ ਚੱਲੀਏ ਔਗਣ ਕੋ ਨਾ ਚਿਤਾਰੇ, ਹੱਥੋਂ ਦੇ ਕੇ ਭਲਾ ਮਨਾਵੇ, ਅਣ ਹੁੰਦਾ ਆਪ ਵੰਡਾਵੇ, ਆਪ ਗਵਾਏ ਸੇਵਾ ਕਰੇ, ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਸਭੇ ਗੱਲਾਂ ਵਿਸਰਨ ਇੱਕੋ ਵਿਸਰ ਨਾ ਜਾਓ। ਹਾਂਜੀ, ਸਭੇ ਗੱਲਾਂ ਵਿਸਰਨ ਇੱਕੋ ਵਿਸਰ ਨਾ ਜਾਓ, ਅਵਰ ਉਪਾਓ ਸਭ ਤਿਆਗਿਆ, ਦਾਰੂ ਨਾਮ ਲਿਆ, ਨਾਮ ਬਿਨਾ ਸਭ ਕੂੜ ਗਾਲੀ ਓਛੀਆਂ, ਨਾਨਕ ਲੇਖੈ ਇੱਕ ਗੱਲ ਹੋਰ ਹੋਮੈ ਚਖਨਾ ਚਾਕ। ਪਰ ਸਾਡੇ ਰੋਜ਼ਾਨਾ ਜੀਵਨ ਦਾ ਰਵੱਈਆ ਇਸ ਦੇ ਐਨ ਉਲਟ ਦਿਖਾਈ ਦੇ ਰਿਹਾ ਹੈ। ਇਹਨਾਂ ਇਲਾਹੀ ਉਪਦੇਸ਼ਾਂ ਨੂੰ ਅਮਲੀ ਤੌਰ 'ਤੇ ਕਮਾਉਣ ਲਈ ਹੇਠ ਲਿਖੇ ਕੁਝ ਸੁਝਾਉ ਪ੍ਰੈਕਟੀਕਲ ਸੁਜੈਸ਼ਨ ਸਹਾਇਕ ਹੋ ਸਕਦੇ ਹਨ। ਜਦ ਕਦੇ ਈਰਖਾ, ਦਵੈਤ, ਕਾਮ, ਕ੍ਰੋਧ, ਲੋਭ, ਮੋਹ, ਘਿਰਨਾ, ਨਿੰਦਾ ਆਦਿ ਦੀਆਂ ਨੀਵੀਆਂ ਵਾਸ਼ਨਾਵਾਂ ਵਾਲੇ ਖਿਆਲ ਉਪਜਣ, ਤਾਂ ਉਹਨਾਂ ਨੂੰ ਉਸੇ ਵੇਲੇ ਫੌਰਨ ਹੋਊ ਕੋਈ ਨਾ ਫਿਰ ਕੀ ਹੋਇਆ ਜਾਣ ਦੇ, ਛੱਡ ਪਰੇ ਕਹਿ ਕੇ ਭੁਲਾ ਕੇ ਕਿਸੇ ਹੋਰ ਉਚੇਰੇ ਫੁਰਨੇ ਵੱਲ ਧਿਆਨ ਕਰਕੇ ਆਪਣੇ ਚੇਤੇ ਵਿੱਚੋਂ ਉਸ ਮਲੀਨ ਕਲਪਨਾ ਨੂੰ ਮੇਟਣ ਦੀ ਕੋਸ਼ਿਸ਼ ਕਰੋ। ਜੇਕਰ ਫੇਰ ਵੀ ਨੀਵੇਂ ਖਿਆਲ ਜਾਂ ਨੀਵੀਆਂ ਰੁਚੀਆਂ ਤੰਗ ਕਰਨ, ਤਾਂ ਗੁਰਬਾਣੀ ਦਾ ਪਾਠ ਤੇ ਕੀਰਤਨ ਕਰੋ ਜਾਂ ਸੁਣੋ। ਹਾਂਜੀ, ਗੁਰਬਾਣੀ ਦਾ ਪਾਠ ਅਤੇ ਕੀਰਤਨ ਕਰੋ ਜਾਂ ਸੁਣੋ। ਉੱਚੀ ਉੱਚੀ ਵਾਹਿਗੁਰੂ ਮੰਤਰ ਦਾ ਜਾਪ ਕਰੋ। ਜੇਕਰ ਫੇਰ ਵੀ ਇਹ ਨੀਵੇਂ ਖਿਆਲ ਨੇ ਨੀਵੀਆਂ ਰੁਚੀਆਂ ਤੰਗ ਕਰਨ, ਉੱਚੀ ਉੱਚੀ ਵਾਹਿਗੁਰੂ ਮੰਤਰ ਦਾ ਜਾਪ ਕਰੋ। ਉੱਚੀਆਂ ਪਿਆਰ ਤੇ ਸ਼ਰਧਾ ਭਾਵਨੀਆਂ ਵਾਲੀਆਂ ਸਾਖੀਆਂ ਪੜ੍ਹੋ ਜਾਂ ਸੁਣੋ। ਭੱਜ ਕੇ ਗੁਰਮੁਖ ਪਿਆਰਿਆਂ ਕੋਲ ਜਾ ਕੇ ਸੰਗਤ ਕਰੋ। ਗੁਰਮਤ ਦੀਆਂ ਲਿਖਤਾਂ, ਪੁਸਤਕਾਂ ਅਤੇ ਗ੍ਰੰਥ ਪੜ੍ਹੋ। ਉੱਚੀ ਸੁੱਚੀ ਸੇਵਾ ਵਿੱਚ ਰੁੱਝ ਜਾਓ। ਜ਼ਰੂਰੀ ਨੁਕਤਾ ਇਹ ਹੈ, ਨੀਵੀਂ ਰੁਚੀ ਵਾਲੇ ਸੰਕਲਪ ਜਾਂ ਖਿਆਲ ਨੂੰ ਜੇ ਉਸੇ ਵੇਲੇ ਫੌਰਨ ਟਾਲਿਆ ਨਾ ਗਿਆ, ਭੁਲਾਇਆ ਨਾ ਗਿਆ, ਮਨ ਦੀ ਫੱਟੀ ਤੋਂ ਮੇਟਿਆ ਨਾ ਗਿਆ, ਤੇ ਇਹ ਨੀਵਾਂ ਸੰਕਲਪ ਜਾਂ ਖਿਆਲ ਸਾਡੇ ਮਨ ਵਿੱਚ ਮੁੜ ਮੁੜ ਯਾਦ ਆਵੇਗਾ, ਘੋਟਿਆ ਜਾਵੇਗਾ, ਅਭਿਆਸ ਹੁੰਦਾ ਜਾਵੇਗਾ, ਅੰਤਸ਼ਕਰਨ ਵਿੱਚ ਤਸ ਵਸ ਰਸ ਜਾਏਗਾ, ਇਸ ਗਿਲਾਨੀ ਦਾ ਜ਼ਹਿਰ ਵੱਧਦਾ ਜਾਏਗਾ, ਅੰਦਰਲੀ ਗੁੱਜੀ ਅੱਗ ਵਿੱਚ ਸੜਦੇ ਬਲਦੇ ਰਹਾਂਗੇ, ਅਵਸ਼ ਤੇ ਸਹਿਜੇ ਪਾਪ ਹੁੰਦੇ ਰਹਿਣਗੇ, ਉੱਚੀ ਸੁੱਚੀ ਭਾਵਨਾ ਤੋਂ ਕੋਹਰੇ ਤੇ ਉੱਚੀ ਸੁੱਚੀ ਭਾਵਨਾ ਤੋਂ ਮਨੂਰ ਹੋ ਜਾਵਾਂਗੇ, ਜਮਾਂ ਦੇ ਵਸ ਪੈ ਜਾਵਾਂਗੇ, ਲੋਕ ਪਰਲੋਕ ਅਜਾਈਂ ਗਵਾ ਕੇ ਆਵਾਗਮਨ ਦੇ ਚੱਕਰ ਵਿੱਚ ਪਏ ਫਿਰਾਂਗੇ। ਇਸੇ ਕਰਕੇ ਗੁਰਬਾਣੀ ਦੁਆਰਾ ਸਾਨੂੰ ਇਹ ਤਾੜਨਾ ਕੀਤੀ ਗਈ ਹੈ, ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੈ ਬਹੁ ਬਿਧ ਤਾਵੈ। ਹਾਂਜੀ, ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੈ ਬਹੁ ਬਿਧ ਤਾਵੈ, ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰਤੋ ਨਰਕ ਜਾਵੇ, ਕੋਟ ਬਿਗਨ ਤਿਸ ਲਾਗਤੇ ਜਿਸ ਨੂੰ ਵਿਸਰੈ ਨਾਉ। ਹਾਂਜੀ, ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ, ਨਾਨਕ ਬਿਨ ਨਾਵੇ ਆਲੂਦਿਆ, ਜਿੱਤੀ ਹੋਰ ਖਿਆਲ, ਨਾਨਕ ਬਿਨ ਨਾਵੇ ਆਲੂਦਿਆ, ਜਿੱਤੀ ਹੋਰ ਖਿਆਲ, ਜਿੰਨੀ ਨਾਮ ਵਿਸਾਰਿਆ ਪੋ ਕਰਮ ਕਮਾਵੇ ਹੋਰ, ਨਾਨਕ ਜੰਪੁਰ ਬੱਧੇ ਮਾਰੀਐ ਜਿਉਂ ਸੰਨੀ ਉੱਪਰ ਚੋਰ, ਜਿੰਨੀ ਨਾਮ ਵਿਸਾਰਿਆ ਬੋ ਕਰਮ ਕਮਾਵੇ ਹੋਰ, ਨਾਨਕ ਜੰਪੁਰ ਬੱਧੇ ਮਾਰੀਐ ਜਿਉਂ ਸੰਨੀ ਉੱਪਰ ਚੋਰ। ਗੁਰਬਾਣੀ ਵਿਚਾਰ ਪਾਪ ਪੁੰਨ ਭਾਗ ਦੂਜਾ, ਲੇਖ ਨੰਬਰ 99। ਗੁਰੂ ਪਿਆਰੀ ਸਾਧ ਸੰਗਤ ਜੀ, ਮਹਾਂਪੁਰਖ ਗੁਰਮੁਖ ਪਿਆਰੇ ਬਾਊ ਜੀਆਂ ਦੁਆਰਾ ਇਹ ਆਤਮਕ ਲੇਖਣੀਆਂ ਜੋ ਉਹਨਾਂ ਨੇ ਆਪਣੇ ਜੀਵਨ ਵਿੱਚ ਸਵਾਸ ਸਵਾਸ ਸਿਮਰਨ ਕਰਕੇ ਆਤਮਕ ਅਨੁਭਵ ਪ੍ਰਾਪਤ ਕੀਤੇ, ਬੁੱਧੀ ਮੰਡਲ ਤੋਂ ਉੱਪਰ ਉੱਠ ਕੇ ਅਨੁਭਵ ਦੁਆਰਾ ਉਹ ਇਹ ਆਤਮਕ ਲੇਖਣੀਆਂ ਲਿਖੀਆਂ ਹਨ, ਜੋ ਗੁਰਬਾਣੀ ਦੇ ਗੁੱਝੇ ਭੇਦ ਦੇ ਗੋਹੇ ਸਿਧਾਂਤਾਂ ਨੂੰ ਖੋਲ੍ਹ ਕੇ ਦਰਸਾਉਂਦੀਆਂ ਹਨ ਅਤੇ ਸਾਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਆਤਮਕ ਤੌਰ 'ਤੇ ਜੋੜਦੀਆਂ ਹਨ ਜੀ। ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਪ੍ਰੀਤ ਪ੍ਰੇਮ ਰਸ ਚਾਉ ਵਧਾਉਂਦੀਆਂ ਹਨ। ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ, 132 ਲਿਖਤਾਂ ਇਹ ਪੰਜਾਬੀ ਵਿੱਚ ਬਾਹਰ ਸਟਾਲ 'ਤੇ ਉਪਲਬਧ ਹਨ ਜੀ। ਕੇਵਲ ਨਾਮ ਮਾਤਰ ਲਾਗਤ ਅਤੇ ਕੀਮਤ ਤੋਂ ਵੀ ਘੱਟ ਇਹ ਭੇਟਾ ਇੱਕ ਲੇਖ ਦੀ 1 ਰੁਪਿਆ ਰੱਖੀ ਗਈ ਹੈ। 132 ਰੁਪਏ ਦਾ ਜੋ ਸੈੱਟ ਹੈ 130 ਰੁਪਏ 'ਚ ਬਾਹਰ ਉਪਲਬਧ ਹੈ ਜੀ। 5 ਸਪਿਰਚੁਅਲ ਰਾਈਟਿੰਗ ਹਨ, ਆਪ ਜੀ ਘਰ ਲਿਜਾਓ, ਬੱਚਿਆਂ ਨੂੰ ਪੜ੍ਹਾਓ, ਤਾਂ ਜੋ ਵੱਧ ਤੋਂ ਵੱਧ ਆਇਆ ਜੀਵਨ ਅਸੀਂ ਗੁਰਬਾਣੀ ਦੇ ਆਸ਼ੇ ਅਨੁਸਾਰ ਜਿਉਂ ਕੇ ਆਪਣਾ ਜੀਵਨ ਸਫਲਾ ਕਰਕੇ ਘਰ ਬੈਠੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।